ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ ਪੰਚ ਦੁਖ ਅਸਾਦ ਜਾਮ ਹੈ ਤਾ ਕੀ ਕੇਤਕ ਆਸ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ ਪੰਚ ਦੁਖ ਅਸਾਦ ਜਾਮ ਹੈ ਤਾ ਕੀ ਕੇਤਕ ਆਸ ਮਾਧੋ ਅਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ ਰਹਾਉ ਤ੍ਰਿਗਤ ਜੋਣ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਦੁਰਲੱਭ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚਲੈ ਉਪਾਏ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਣ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਦਾਨ ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਣ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਮਰਟਾ ਗਾਂਠ ਨ ਜਨਈ ਲੋਗ ਗਠਾਵੈ ਪਨਹੀ ਆਰ ਨਹੀਂ ਜੇ ਤੋਪੋਂ ਨਾਹੀ ਰਾਮਬੀ ਠਾਉ ਰੋਪੋਂ। ਲੋਗ ਗੰਠ ਗੰਠ ਖਰਾ ਬਿਗੁੱਚਾ ਹਉ ਬਿਨ ਗਾਂਠੇ ਜਾਏ ਪਹੁੱਚਾ। ਰਵਿਦਾਸ ਜਪੈ ਰਾਮ ਨਾਮਾ ਮੋਹੇ ਜਮ ਸਿਉ ਨਾਹੀ ਕਾਮਾ। ਜਾਗਤ ਜੋਤ ਜਗਤ ਗੁਰੂ ਭਗਤ ਵਸ਼ਲ ਪਤਤ ਪਾਵਨ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦਿਓ ਮਾਲਕ ਦੀ ਅਪਾਰ ਕਿਰਪਾ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, 15 ਭਗਤਾਂ ਵਿੱਚੋਂ ਪ੍ਰਭੂ ਭਗਤ ਸ੍ਰੀ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਆਸਾ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 486 'ਤੇ ਸ਼ੋਭਨੀਕ ਹਨ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਤੋਂ ਹੀ ਕਾਦਰ ਨੇ ਆਪਣੀ ਕੁਦਰਤ ਦੀ ਰਚਨਾ ਕੀਤੀ ਹੈ, ਹਰ ਵਸਤੂ ਦਾ ਵਿਰੋਧੀ ਭਾਵ ਵੀ ਮਾਲਕ ਨੇ ਪੈਦਾ ਕੀਤਾ। ਜਿੱਥੇ ਸੰਸਾਰ ਅੰਦਰ ਚਾਨਣ ਹੈ, ਵਿਵੇਕ ਹੈ, ਗਿਆਨ ਹੈ, ਉੱਥੇ ਇਹਦਾ ਵਿਰੋਧੀ ਅਗਿਆਨਤਾ, ਹਨੇਰਾ ਅਤੇ ਅਵਿਦਿਆ ਦਾ ਬੋਲਬਾਲਾ ਵੀ ਅਸੀਂ ਸੰਸਾਰ ਵਿੱਚ ਵੇਖਦੇ ਹਾਂ। ਚਾਨਣ ਦਾ ਸੰਬੰਧ ਗੁਣਾਂ ਨਾਲ ਹੈ, ਸਦਾਚਾਰ ਨਾਲ ਹੈ, ਨੈਤਿਕ ਕਦਰਾਂ ਕੀਮਤਾਂ ਨਾਲ ਹੈ, ਸੱਚ ਨਾਲ ਹੈ। ਪਰ ਕੂੜ ਦੀ ਜਿਹੜੀ ਦੋਸਤੀ ਹੈ ਉਹ ਹਨੇਰੇ ਨਾਲ ਹੈ, ਅਗਿਆਨਤਾ ਨਾਲ ਹੈ, ਅਵਿਦਿਆ ਨਾਲ ਹੈ। ਜਿੱਥੇ ਔਗਣ ਹੋਣਗੇ ਉੱਥੇ ਕੂੜ ਵੀ ਹੋਵੇਗਾ। ਸੰਸਾਰ ਦਾ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਇਹ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਹਨੇਰਾ ਨਾ ਹੋਵੇ, ਔਗਣ ਨਾ ਹੋਣ, ਅਵਿਦਿਆ ਅਗਿਆਨਤਾ ਨਾ ਹੋਵੇ। ਅਸੀਂ ਸਾਰੇ ਗਿਆਨ ਚਾਹੁੰਦੇ ਹਾਂ, ਗੁਣਾਂ ਦੇ ਧਾਰਨੀ ਬਣਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਹੋਵੇ, ਕਿਉਂਕਿ ਜਦੋਂ ਵੀ ਚਾਨਣ ਛੱਡ ਕੇ ਹਨੇਰੇ ਵਿੱਚ ਤੁਰਨ ਦਾ ਯਤਨ ਕਰਾਂਗੇ ਠੇਡੇ ਲੱਗਦੇ ਨੇ, ਕਈ ਵਾਰ ਡਿੱਗਣ ਦਾ ਡਰ ਵੀ ਬਣਿਆ ਰਹਿੰਦਾ। ਪਰ ਕਾਦਰ ਦੀ ਕੁਦਰਤ ਦਾ ਜੋ ਨਿਯਮ ਹੈ ਕਿ ਭਾਵੇਂ ਉਹ ਦਿਨ ਅਤੇ ਰਾਤ ਨੇ, ਭਾਵੇਂ ਉਹ ਮਹੀਨਾ ਹੈ, ਮਾਲਕ ਨੇ ਅੱਧਾ ਸਮਾਂ ਚਾਨਣ ਅਤੇ ਅੱਧਾ ਹਨੇਰੇ ਵਾਲਾ ਪੈਦਾ ਕੀਤਾ। ਦਿਨ ਸਮੇਂ ਚਾਨਣ ਹੈ, ਰਾਤ ਸਮੇਂ ਹਨੇਰਾ ਹੈ। 30 ਦਿਨਾਂ ਵਿੱਚੋਂ ਵੀ 15 ਦਿਨ ਚਾਨਣ ਪੱਖ ਹੈ ਅਤੇ 15 ਦਿਨ ਜਿਹਨੂੰ ਹਨੇਰੇ ਵਾਲਾ ਪੱਖ ਕਿਹਾ ਜਾਂਦਾ। ਮਨੁੱਖ ਹਨੇਰਾ ਨਹੀਂ ਚਾਹੁੰਦਾ, ਇਸ ਕਰਕੇ ਇਹਨੇ ਯਤਨ ਕੀਤਾ ਕਿ ਜੇ ਮੈਂ ਕਿਤੇ ਹਨੇਰੇ ਵਿੱਚ ਚੱਲਣਾ ਹੋਵੇ, ਗੱਡੀਆਂ ਮੋਟਰਾਂ ਅੱਗੇ ਇਹਨੂੰ ਬਨਾਉਟੀ ਚਾਨਣ ਦੀ ਜ਼ਰੂਰਤ ਪਈ। ਮਨੁੱਖ ਨੇ ਹੱਥ ਵਿੱਚ ਦੀਵਾ ਪਕੜ ਕੇ ਤੁਰਨ ਦਾ ਯਤਨ ਕੀਤਾ। ਸਭ ਤੋਂ ਪੁਰਾਤਨ ਜੇ ਕੋਈ ਹਨੇਰੇ ਨੂੰ ਦੂਰ ਕਰਨ ਦਾ ਸਾਧਨ ਸੀ ਤੇ ਉਹ ਦੀਵਾ, ਜਿਹਨੂੰ ਆਪਾਂ ਦੀਪ ਜਾਂ ਦੀਪਕ ਵੀ ਕਹਿੰਦੇ ਹਾਂ। ਹੁਣ ਮਨੁੱਖ ਕੋਲ ਦੀਪਕ ਹੈ ਪਰ ਮਲੀਨ ਹੋ ਗਿਆ, ਜਿਵੇਂ ਇੱਕ ਲਾਲਟੈਨ, ਉਹਦੀ ਰੋਸ਼ਨੀ ਤੇ ਹੈ ਪਰ ਉਹਦਾ ਸ਼ੀਸ਼ਾ ਧੁੰਦਲਾ ਹੋਣ ਕਰਕੇ ਉਹਦੀ ਜਿਹੜੀ ਰੋਸ਼ਨੀ ਹੈ ਉਹ ਬਾਹਰ ਦਿਖਾਈ ਨਹੀਂ ਦਿੰਦੀ। ਕਈ ਵਾਰ ਜਿੱਥੇ ਸੂਰਜ ਵੀ ਨਹੀਂ ਪਹੁੰਚਦਾ, ਦੀਵੇ ਦੀ ਪਹੁੰਚ ਉੱਥੇ ਤੱਕ ਵੀ ਹੁੰਦੀ ਹੈ। ਇਹੀ ਕਾਰਨ ਕਿ ਪ੍ਰਭੂ ਪਿਆਰੇ ਜਦੋਂ ਸੰਸਾਰ ਨੂੰ ਚਾਨਣ ਵੰਡਣ ਲਈ ਆਏ ਤੇ ਉਹਨਾਂ ਨੇ ਪ੍ਰਭੂ ਵੱਲੋਂ ਜਿਹੜਾ ਗਿਆਨ ਪ੍ਰਾਪਤ ਹੋਇਆ ਉਸ ਗਿਆਨ ਨੂੰ ਇੱਕ ਦੀਪਕ ਦੀ ਨਿਆਈ ਸੰਸਾਰ ਦੀਆਂ ਖੁੰਦਰਾਂ ਤੱਕ ਕੋਨਿਆਂ ਵਿੱਚ ਜਿੱਥੇ ਕਿਤੇ ਵੀ ਕੋਈ ਬੈਠਾ ਸੀ ਉੱਥੇ ਜਾ ਕੇ ਵੰਡਿਆ ਤੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦਾ ਯਤਨ ਕੀਤਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਭਗਤ ਰਵਿਦਾਸ ਜੀ ਅੱਜ ਦੇ ਇਸ ਪਵਿੱਤਰ ਸ਼ਬਦ ਦੁਆਰਾ ਜਿੱਥੇ ਇਸ ਗੱਲ 'ਤੇ ਚਿੰਤਾ ਕਰ ਰਹੇ ਨੇ, ਹੇ ਮਾਲਕ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਨੂੰ ਅਸੀਂ ਟੇਢੀਆਂ ਜੂਨਾਂ, ਤ੍ਰਿਗਦ ਜੂਨ ਜਾਂ ਅਚੇਤ ਜੂਨਾਂ ਕਹਿੰਦੇ ਹਾਂ। ਸੰਭਵ ਹੈ ਕਿ ਉਹਨਾਂ ਵਿੱਚ ਪਾਪ ਪੁੰਨ ਦੀ ਕੋਈ ਵਿਚਾਰ ਨਹੀਂ, ਉਹਨਾਂ ਨੂੰ ਇਹ ਨਹੀਂ ਪਤਾ ਕਿ ਚੰਗਾ ਕੀ ਹੈ, ਮਾੜਾ ਕੀ ਹੈ, ਆਪਣਾ ਕੀ ਹੈ, ਪਰਾਇਆ ਕੀ ਹੈ। ਪਰ ਮਨੁੱਖਾ ਜਨਮ ਤੇ ਦੁਰਲੱਭ ਹੈ, ਇਹਨੂੰ ਸੋਝੀ ਹੈ। ਫਿਰ ਇਹਦੀ ਸੰਗਤ ਨੀਵੀਂ ਹੋਵੇ, ਇਹਦੇ ਕਰਮ ਮਾੜੇ ਹੋਣ, ਇਸ ਗੱਲ 'ਤੇ ਚਿੰਤਾ ਕਰਨੀ ਬਣਦੀ ਹੈ ਔਰ ਕਰਨੀ ਵੀ ਚਾਹੀਦੀ ਹੈ। ਚਿੰਤਾ ਤਾਂ ਕੀ ਕੀਜੀ ਹੈ, ਜੋ ਅਣਹੋਣੀ ਹੋਏ ਉਹਦੀ ਚਿੰਤਾ ਕਰੋ। ਜੋ ਜੀਵਨ ਵਿੱਚ ਅਣਹੋਣਾ ਹੋ ਰਿਹਾ, ਮਨੁੱਖ ਨੇ ਨਸ਼ੇ ਛੱਡ ਕੇ ਅੰਮ੍ਰਿਤ ਵੱਲ ਤੁਰਨਾ ਸੀ, ਅਵਗੁਣ ਛੱਡ ਗੁਣਾਂ ਵੱਲ ਤੁਰਨਾ ਸੀ, ਇਹਨੇ ਅਗਿਆਨਤਾ ਛੱਡ ਗਿਆਨ ਵੱਲ ਤੁਰਨਾ ਸੀ, ਪਰ ਉਲਟ ਪਾਸੇ ਤੁਰ ਪਿਆ। ਸਾਰ ਅਪਸਰ ਕੀ ਸਾਰ ਨਾ ਜਾਣੈ, ਫਿਰ ਕੀਚ ਬੁਡਾਹੀ ਜੀਓ। ਇਹਦੀ ਜ਼ਿੰਦਗੀ ਵਿੱਚੋਂ ਚੰਗੇ ਮਾੜੇ ਦਾ, ਅੰਮ੍ਰਿਤ ਬਿਖ ਦਾ ਜਿਹੜਾ ਨਿਰਣਾ ਹੈ ਉਹ ਖਤਮ ਹੋ ਗਿਆ। ਭਗਤ ਰਵਿਦਾਸ ਜੀ ਨੇ ਇੱਕ ਚਿੰਤਾ ਕੀਤੀ, ਕਹਿਣ ਲੱਗੇ ਜਦੋਂ ਅਸੀਂ ਪਸ਼ੂਆਂ ਵੱਲ ਵੇਖਦੇ ਹਾਂ, ਪੰਛੀਆਂ ਵੱਲ ਵੇਖਦੇ ਹਾਂ, ਜਾਂ ਜਲ ਵਿੱਚ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ ਜੀਵ ਜੰਤੂਆਂ ਵੱਲ ਤੱਕਦੇ ਹਾਂ, ਮਾਲਕ ਜੀ ਉਹਨਾਂ ਵਿੱਚ ਇੱਕ ਇੱਕ ਦੋਸ਼ ਹੈ। ਚਾਹੇ ਉਹ ਹਿਰਨ ਹੈ, ਚਾਹੇ ਉਹ ਭੌਰਾ ਹੈ, ਚਾਹੇ ਪਤੰਗਾ ਹੈ, ਚਾਹੇ ਹਾਥੀ ਹੈ, ਚਾਹੇ ਮਛਲੀ ਹੈ, ਉਹ ਇੱਕ ਇੱਕ ਦੋਸ਼ ਦੇ ਕਾਰਨ, ਇੱਕ ਇੱਕ ਔਗਣ ਦੇ ਕਾਰਨ ਵਿਨਾਸ਼ ਹੋ ਰਹੇ ਨੇ। ਪਰ ਆਹ ਜਿਹਨੂੰ ਅਸੀਂ 84 ਦਾ ਮੁਖੀ ਕਹਿੰਦੇ ਹਾਂ, ਜੋ ਆਪਣੇ ਆਪ ਨੂੰ ਬਹੁਤ ਸੁਲਝਿਆ ਹੋਇਆ ਅਖਵਾਉਂਦਾ, ਜਿਹਨੂੰ ਆਪਾਂ ਮਨੁੱਖ ਕਹਿੰਦੇ ਹਾਂ, ਇਹਦੇ ਵਿੱਚ ਤਾਂ ਸਾਰੇ ਹੀ ਔਗਣ ਨੇ, ਇਹਦੇ ਵਿੱਚ ਤਾਂ ਸਾਰੇ ਹੀ ਦੋਸ਼ ਨੇ, ਇਹਦੇ ਵਿੱਚ ਤਾਂ ਜਿੰਨੀਆਂ ਵੀ ਬੁਰਾਈਆਂ ਨੇ ਨਿਵਾਸ ਕਰ ਰਹੀਆਂ ਨੇ। ਜੇ ਪਸ਼ੂ ਪੰਛੀ ਇੱਕ ਇੱਕ ਦੋਖ ਦੇ ਕਾਰਨ ਵਿਨਾਸ਼ ਹੋ ਰਹੇ ਨੇ, ਤੇ ਮੇਰੇ ਮਾਲਕਾ ਫਿਰ ਇਸ ਮਨੁੱਖ ਦੀ ਕੀ ਆਸ ਰੱਖੀ ਜਾ ਸਕਦੀ ਹੈ, ਜਿਹਦੇ ਵਿੱਚ ਸਾਰੇ ਹੀ ਦੋਸ਼ ਨੇ, ਜਿਹਦੇ ਵਿੱਚ ਸਾਰੇ ਹੀ ਐਬ ਨੇ, ਜਿਹਦੇ ਵਿੱਚ ਸਾਰੇ ਹੀ ਔਗਣ ਨੇ। ਤੇ ਇਹਦਾ ਕਾਰਨ ਕਹਿੰਦੇ ਮਾਧੋ ਅਵਿਦਿਆ ਹਿਤ ਕੀਨ, ਅਸੀਂ ਅਗਿਆਨਤਾ ਨਾਲ ਪਿਆਰ ਕਰਨ ਲੱਗ ਪਏ ਹਾਂ, ਸਾਨੂੰ ਹਨੇਰਾ ਚੰਗਾ ਲੱਗਣ ਲੱਗ ਪਿਆ, ਸਾਨੂੰ ਗੁਲਾਮੀ ਚੰਗੀ ਲੱਗਣ ਲੱਗ ਪਈ, ਸਾਨੂੰ ਬੰਧਨ ਚੰਗੇ ਲੱਗਣ ਲੱਗ ਪਏ, ਸਾਨੂੰ ਬੁਰਾਈਆਂ, ਸਾਨੂੰ ਔਗਣ ਚੰਗੇ ਲੱਗਣ ਲੱਗ ਪਏ, ਕਿਉਂਕਿ ਸਾਡੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ ਕਿ ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਅਸੀਂ ਰਸਾਤਲ ਵਾਲੇ ਪਾਸੇ ਤੁਰ ਪਏ, ਹੇ ਪ੍ਰਭੂ ਚੰਗਿਆਈਆਂ ਵਾਲੇ ਪਾਸੇ ਤੋਂ ਮੂੰਹ ਮੋੜ ਕੇ ਬੁਰਿਆਈਆਂ ਵਾਲੇ ਪਾਸੇ ਤੁਰਨ ਦਾ ਅਸੀਂ ਯਤਨ ਕਰਦੇ ਹਾਂ। ਮਾਧੋ, ਮਾਧੋ ਦਾ ਅਰਥ ਹੁੰਦਾ ਹੈ ਮਾਧਵ, ਜੋ ਮਾਇਆ ਦਾ ਪਤੀ, ਮਾਇਆ ਦਾ ਮਾਲਕ ਪਰਮੇਸ਼ਰ ਹੈ। ਹੋਰ ਥਾਵਾਂ 'ਤੇ ਵੀ ਇਹ ਸ਼ਬਦ ਵਰਤੇ ਨੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਧੋਰਾ। ਮਾਧੋ ਅਵਿਦਿਆ ਹਿਤ ਕੀਨ, ਹਿਤ ਦਾ ਅਰਥ ਹੈ ਪਿਆਰ, ਅਵਿਦਿਆ ਭਾਵ ਅਸੀਂ ਅਗਿਆਨਤਾ ਨਾਲ ਪਿਆਰ ਕਰਨ ਲੱਗ ਪਏ, ਸਾਡੀ ਸੁਰਤ ਔਗਣਾਂ ਵਾਲੇ ਪਾਸੇ, ਹਨੇਰੇ ਵਾਲੇ ਪਾਸੇ ਜੁੜ ਗਈ ਹੈ। ਵਿਵੇਕ ਦੀਪ ਮਲੀਨ, ਤੇ ਜਿਹੜਾ ਗਿਆਨ ਦਾ ਦੀਪਕ ਹੈ ਨਾ, ਉਹ ਹੁਣ ਮਲੀਨ ਹੋ ਚੁੱਕਾ, ਉਹ ਧੁੰਦਲਾ ਹੋ ਚੁੱਕਾ, ਉਹ ਬੁਝਿਆ ਨਹੀਂ, ਉਹ ਜਾਗ ਰਿਹਾ, ਬਸ ਲੋੜ ਹੈ ਕਿ ਆਪਣੇ ਹਿਰਦੇ ਦੀ ਚਿਮਨੀ ਨੂੰ ਸਾਫ਼ ਕੀਤਾ ਜਾਵੇ। ਅਸੀਂ ਧੁੰਦਲੇ ਇਸ ਸ਼ੀਸ਼ੇ ਨੂੰ ਸਾਫ਼ ਕਰ ਲਈਏ ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਚਾਨਣ ਆ ਸਕਦਾ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਜਦੋਂ ਅਰਦਾਸ ਕਰਾਂਗੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲਨਥਾ। ਮਨੁੱਖਾ ਸਰੀਰ ਜਿੱਥੇ ਬਹੁਤ ਦੁਰਲੱਭ ਹੈ, ਬੜੀ ਮੁਸ਼ਕਿਲ ਨਾਲ ਮਿਲਿਆ, ਉੱਥੇ ਇਹਦੇ ਅੰਦਰ ਪੰਜਾਂ ਦੀ ਪ੍ਰਧਾਨਤਾ ਅਸੀਂ ਵੇਖ ਰਹੇ ਹਾਂ। ਸਭ ਤੋਂ ਪਹਿਲਾਂ ਇਹ ਪੰਜ ਤੱਤਾਂ ਦਾ ਬਣਿਆ। ਪੰਜਾਂ ਤੱਤਾਂ ਦੇ ਗੁਣ ਧਰਤੀ, ਆਕਾਸ਼, ਹਵਾ, ਅੱਗ ਤੇ ਪਾਣੀ, ਉਹ ਸਾਡੇ ਅੰਦਰ ਮੌਜੂਦ ਨੇ। ਫਿਰ ਪੰਜਾਂ ਤੱਤਾਂ ਤੋਂ ਅੱਗੇ ਪੰਜ ਕੋਸ਼ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ। ਜਿੱਥੇ ਇਹਨਾਂ ਪੰਜਾਂ ਦੀ ਪ੍ਰਧਾਨਤਾ ਅਸੀਂ ਵੇਖਦੇ ਹਾਂ, ਉੱਥੇ ਪੰਜ ਵਿਕਾਰ ਵੀ ਇਸ ਮਨੁੱਖਾ ਸਰੀਰ ਵਿੱਚ ਸਾਨੂੰ ਦਿਖਾਈ ਦੇ ਰਹੇ ਨੇ। ਜਿਹੜੇ ਪੰਜ ਜਜ਼ਬੇ ਸਨ, ਸੰਸਾਰ ਦੀ ਉਤਪਤੀ ਹੋ ਸਕੇ, ਸੰਸਾਰ ਨੂੰ ਕਿਸੇ ਨਿਯਮਤ ਤਰੀਕੇ ਨਾਲ ਚਲਾਇਆ ਜਾ ਸਕੇ, ਪਰਮੇਸ਼ਰ ਨੇ ਇਹ ਪੰਜ ਜਜ਼ਬੇ ਰੱਖੇ ਸਨ ਮਨੁੱਖ ਦੇ ਅੰਦਰ, ਪਰ ਇਹਦੀ ਗਲਤ ਵਰਤੋਂ ਨੇ ਇਹਨਾਂ ਨੂੰ ਵਿਕਾਰਾਂ ਦਾ ਰੂਪ ਦੇ ਦਿੱਤਾ। ਕਾਮ ਚਾਹੀਦਾ ਸੀ ਸੰਸਾਰ ਦੀ ਉਤਪਤੀ ਲਈ, ਕ੍ਰੋਧ ਚਾਹੀਦਾ ਸੀ ਤਾਂ ਕਿ ਸਾਡੀ ਅਣਖ ਤੇ ਗੈਰਤ ਕਾਇਮ ਰਹਿ ਸਕੇ, ਮੋਹ ਚਾਹੀਦਾ ਸੀ ਸਾਡੇ ਰਿਸ਼ਤੇ ਜਿਹੜੇ ਉਹ ਕਾਇਮ ਰਹਿਣ, ਲੋਭ ਚਾਹੀਦਾ ਸੀ ਕਿ ਅਸੀਂ ਕਿਰਤ ਕਰਕੇ ਆਪਣੇ ਗੁਜਰਾਨ ਲਈ ਕੁਝ ਨਾ ਕੁਝ ਇਕੱਤਰ ਕਰੀਏ ਆਪਣੀ ਜ਼ਿੰਦਗੀ ਵਿੱਚ। ਹੰਕਾਰ ਚਾਹੀਦਾ ਸੀ ਤਾਂ ਕਿ ਮਨੁੱਖ ਸਵੈ ਮਾਣਤਾ ਨਾ ਜੀ ਸਕੇ, ਪਰ ਮਨੁੱਖ ਨੇ ਇਹਨਾਂ ਪੰਜਾਂ ਜਜ਼ਬਿਆਂ ਨੂੰ ਜਦੋਂ ਗਲਤ ਰੂਪ ਦੇ ਦਿੱਤਾ ਤੇ ਇਹ ਪੰਜ ਵਿਕਾਰ ਬਣ ਗਏ, ਪੰਜ ਚੋਰ ਬਣ ਗਏ, ਪੰਜ ਦੋਖ ਬਣ ਗਏ। ਗਰੀਬ ਨਵਾਜ ਨੇ ਜ਼ਿਕਰ ਕੀਤਾ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਕਾਮ ਕ੍ਰੋਧ ਕਾਇਆਂ ਕੋ ਗਾਲੈ, ਜਿਉਂ ਕੰਚਨ ਸੁਹਾਗਾ ਢਾਲੈ। ਗਰੀਬ ਨਵਾਜ ਨੇ ਉਦਾਹਰਨਾਂ ਦੇ ਕੇ ਸਮਝਾਇਆ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਜਿਹੜੇ ਪੰਜ ਵਿਕਾਰ ਨੇ ਇਹ ਪੰਜ ਦੋਖ ਕਿਵੇਂ ਬਣਦੇ ਨੇ। ਜਦੋਂ ਰੂਪ, ਰਸ, ਗੰਧ, ਸ਼ਬਦ ਤੇ ਸਪਰਸ਼, ਇਹਨਾਂ ਵਿੱਚ ਮਨੁੱਖ ਖਚਤ ਹੋ ਜਾਂਦਾ ਤੇ ਗਰੀਬ ਨਵਾਜ ਨੇ ਫਿਰ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਪਸ਼ੂ ਪੰਛੀ ਇੱਕ ਇੱਕ ਦੋਸ਼ ਦੇ ਕਾਰਨ, ਜਿਹੜਾ ਹਿਰਨ ਹੈ ਜਦੋਂ ਸ਼ਿਕਾਰੀ ਨੇ ਉਹਨੂੰ ਫੜਨਾ ਹੋਵੇ ਨਾ, ਉਹ ਜੰਗਲ ਵਿੱਚ ਜਾ ਕੇ ਇੱਕ ਘੰਟੀ ਨੂੰ ਵਜਾਉਂਦਾ ਜਿਹਨੂੰ ਘੰਡਾ ਹੇੜਾ ਕਿਹਾ ਜਾਂਦਾ। ਪਰ ਹਿਰਨ ਦੇ ਅੰਦਰ ਸੁਣਨ ਦੀ ਲਾਲਸਾ ਹੈ, ਉਹ ਘੰਡੇ ਹੇੜੇ ਦੀ ਆਵਾਜ਼ ਨੂੰ ਸੁਣਨ ਵਾਸਤੇ ਜਦੋਂ ਉਸ ਪਾਸੇ ਵੱਲ ਦੌੜਦਾ ਤੇ ਸ਼ਿਕਾਰੀ ਦੇ ਵੱਸ ਹੋ ਜਾਂਦਾ। ਮੱਛੀ ਦੀ ਹਾਲਤ ਸਤਿਗੁਰਾਂ ਦੱਸੀ, ਕਹਿਣ ਲੱਗੇ ਸ਼ਿਕਾਰੀ ਜਿਹੜਾ ਉਹ ਕੁੰਡੀ ਦੇ ਸਿਰੇ ਤੇ ਮਾਸ ਦਾ ਟੁਕੜਾ ਲਾ ਕੇ ਉਹਨੂੰ ਰੱਸੀ ਬੰਨ੍ਹ ਕੇ ਆਪ ਤਾਂ ਪਾਣੀ ਦੇ ਬਾਹਰ ਖੜਾ ਹੁੰਦਾ ਤੇ ਮਛਲੀ ਜਿਹੜੀ ਆ ਅੱਤ ਸਿਆਣੀ ਸੋਹਣੀ, ਕਿਉਂ ਕੀਤੋ ਵਿਸਾਹ, ਉੱਦਾਂ ਬੜੀ ਸਿਆਣੀ ਹੈ, ਬੜੀ ਸੋਹਣੀ ਹੈ, ਪਰ ਵੇਖੋ ਵਿਸਾਹ ਕਰ ਲਿਆ, ਵਿਸ਼ਵਾਸ ਕਰ ਲਿਆ ਤੇ ਜਦੋਂ ਉਸ ਮਾਸ ਦੇ ਟੁਕੜੇ ਨੂੰ ਆਪਣੇ ਮੂੰਹ ਵਿੱਚ ਪਾ ਕੇ ਉਹਨੇ ਨਿਗਲਣ ਦਾ ਯਤਨ ਕੀਤਾ ਤੇ ਸ਼ਿਕਾਰੀ ਦੀ ਕੁੰਡੀ ਜਿਹੜੀ ਸੀ ਉਹਦੇ ਅੰਦਰ ਧੱਸ ਗਈ ਤੇ ਸ਼ਿਕਾਰੀ ਨੇ ਰੱਸੀ ਨੂੰ ਖਿੱਚ ਕੇ ਮਛਲੀ ਸਮੇਤ ਕੁੰਡੀ ਜਿਹੜੀ ਸੀ ਬਾਹਰ ਲਿਆ ਕੇ ਰੱਖ ਦਿੱਤੀ ਤੇ ਉਹ ਸ਼ਿਕਾਰੀ ਦੇ ਵੱਸ ਹੋ ਗਈ। ਗਰੀਬ ਨਵਾਜ ਨੇ ਉਦਾਹਰਨ ਦਿੱਤੀ ਇੱਕ ਭੌਰੇ ਦੀ, ਜਿਹਨੂੰ ਆਦਤ ਪੈ ਗਈ ਸੁਗੰਧੀ ਲੈਣ ਦੀ, ਜੋ ਵੱਖ ਵੱਖ ਫੁੱਲਾਂ ਤੇ ਜਾ ਕੇ ਬੈਠਦਾ, ਉਹਦੇ ਅੰਦਰ ਸੁਗੰਧੀ ਦਾ, ਸੁੰਘਣ ਦਾ ਦੋਸ਼ ਹੈ ਤੇ ਜਦੋਂ ਜਿਹੜਾ ਕਮਲ ਦਾ ਫੁੱਲ ਹੈ ਉਹ ਬੰਦ ਹੁੰਦਾ ਤੇ ਉਹਦੇ ਵਿੱਚ ਹੀ ਭੌਰਾ ਜਿਹੜਾ ਉਹ ਕੈਦ ਹੋ ਜਾਂਦਾ। ਭੌਰੇ ਵਿੱਚ ਇਹ ਦੋਸ਼ ਹੈ, ਜਿਵੇਂ ਇੱਕ ਫੁੱਲ ਦਾ ਨਾਮ ਹੈ ਜਿਹਨੂੰ ਕਲੀ ਵੀ ਕਹਿੰਦੇ ਨੇ, ਚੰਪਾ, ਉਹਨੂੰ ਕਿਸੇ ਕਵੀ ਨੇ ਮੁਖਾਤਬ ਹੋ ਕੇ ਪੁੱਛਿਆ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਪਰ ਜੇ ਔਗਣ ਤੁਝ ਵਿਖੇ ਭਵਰ ਨਾ ਬੈਠੇ ਪਾਸ। ਉਸ ਕਲੀ ਨੂੰ ਪੁੱਛਿਆ ਚੰਪਾ ਨੂੰ, ਕਹਿਣ ਲੱਗੇ ਵੀ ਤੇਰੇ ਵਿੱਚ ਤਿੰਨ ਗੁਣ ਨੇ ਪਰ ਇੱਕ ਔਗਣ ਹੈ ਕਿ ਅਸੀਂ ਭੌਰਾ ਤੇਰੇ ਨੇੜੇ ਕਦੇ ਬੈਠਾ ਨਹੀਂ ਤੱਕਿਆ। ਅਤੇ ਉਸ ਕਲੀ ਦਾ ਉਸ ਫੁੱਲ ਦਾ ਅੱਗੋਂ ਉੱਤਰ ਸੀ, ਸਾਈਂ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਜਿਹਨੂੰ ਥਾਂ ਥਾਂ ਭਟਕਣ ਦੀ ਵਾਦੀ ਪੈ ਜਾਵੇ, ਜੋ ਥਾਂ ਥਾਂ ਸੁਗੰਧੀ ਲੈਣ ਗਿੱਜ ਜਾਵੇ, ਉਹਨੂੰ ਮੈਂ ਆਪਣੇ ਨੇੜੇ ਨਹੀਂ ਬੈਠਣ ਦਿੰਦੀ। ਭਾਵ ਭੌਰੇ ਵਿੱਚ ਸੁਗੰਧੀ ਦਾ ਸੁੰਘਣ ਦਾ ਔਗਣ ਹੈ। ਵੇਖੋ ਫੁੱਲ ਉੱਪਰ ਬੈਠਾ, ਉਹਨੂੰ ਇਹ ਨਹੀਂ ਪਤਾ ਕਿ ਕਮਲ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਣੀਆਂ ਨੇ, ਮੈਂ ਇਹਦੇ ਵਿੱਚ ਹੀ ਕੈਦ ਹੋ ਜਾਣਾ। ਸਤਿਗੁਰਾਂ ਨੇ ਉਦਾਹਰਣ ਦਿੱਤੀ ਇੱਕ ਪਤੰਗੇ ਦੀ, ਦੀਵਾ ਬਲ ਰਿਹਾ ਅਤੇ ਉਹਦੀ ਰੋਸ਼ਨੀ ਦੁਆਲੇ ਪਤੰਗਾ ਆ ਕੇ ਪਰਿਕਰਮਾ ਕਰਦਾ ਅਤੇ ਉਸ ਲਾਟ ਉੱਪਰ ਹੀ ਸੜ ਕੇ ਮਰ ਜਾਂਦਾ। ਉਹਦੇ ਅੰਦਰ ਦ੍ਰਿਸ਼ਟੀ ਦਾ ਰੋਗ ਹੈ, ਦ੍ਰਿਸ਼ਟੀ ਵਾਲਾ ਦੋਸ਼ ਹੈ ਉਹਦੇ ਅੰਦਰ ਵੇਖਣ ਦਾ। ਉਦਾਹਰਨਾਂ ਸਤਿਗੁਰਾਂ ਦਿੱਤੀਆਂ ਕਿ ਕੰਨਾਂ ਦਾ ਰਸ ਹੈ ਹਿਰਨ ਨੂੰ, ਜੀਭ ਦਾ ਰਸ ਹੈ ਮਛਲੀ ਨੂੰ, ਅਤੇ ਜਿਹੜਾ ਭੌਰਾ ਹੈ ਇਹਨੂੰ ਗੰਧ ਭਾਵ ਨਾਸਕਾ ਦਾ ਸੁੰਘਣ ਦਾ ਦੋਸ਼, ਅਤੇ ਜਿਹੜਾ ਪਤੰਗਾ ਹੈ ਇਹਦੇ ਅੰਦਰ ਦ੍ਰਿਸ਼ਟੀ ਵਾਲਾ ਰੋਗ ਹੈ। ਹਾਥੀ ਦੀ ਉਦਾਹਰਨ ਦਿੱਤੀ, ਕਹਿਣ ਲੱਗੇ ਜਦੋਂ ਸ਼ਿਕਾਰੀ ਡੂੰਘਾ ਟੋਆ ਪੁੱਟ ਕੇ ਉੱਪਰ ਪਤਲੀਆਂ ਲੱਕੜਾਂ ਦੀ ਛੱਤ ਪਾਉਂਦਾ ਅਤੇ ਇੱਕ ਕਾਗਜ਼ ਦੀ ਬਣੀ ਹੋਈ ਨਕਲੀ ਜਿਹੜੀ ਹੱਥਣੀ ਹੈ ਉਹਦੇ ਉੱਪਰ ਖੜੀ ਕਰ ਦਿੰਦਾ। ਜਦੋਂ ਸਪਰਸ਼ ਰੋਗ ਦੇ ਦੋਸ਼ ਦੇ ਅਧੀਨ ਹਾਥੀ ਉਸ ਪਾਸੇ ਵੱਲ ਆਉਂਦਾ ਅਤੇ ਉਸ ਨਕਲੀ ਹੱਥਣੀ ਨੂੰ ਅਸਲੀ ਹੱਥਣੀ ਸਮਝ ਕੇ ਜਦੋਂ ਲੱਕੜਾਂ ਦੇ ਉੱਪਰ ਖਲੋਣ ਦਾ ਯਤਨ ਕਰਦਾ, ਲੱਕੜਾਂ ਟੁੱਟ ਜਾਂਦੀਆਂ ਨੇ, ਉਹ ਟੋਏ ਵਿੱਚ ਡਿੱਗ ਪੈਂਦਾ ਅਤੇ ਸ਼ਿਕਾਰੀ ਉਹਨੂੰ ਆ ਕੇ ਪਕੜ ਲੈਂਦਾ। ਭਗਤ ਕਬੀਰ ਸਾਹਿਬ ਨੇ ਉਦਾਹਰਨ ਦੇ ਕੇ ਵੀ ਸਮਝਾਇਆ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ, ਮਨ ਬੌਰਾ ਰੇ ਅੰਕਸ ਸਯੋ ਸੀਸ। ਫਿਰ ਇੱਕ ਔਗਣ ਦੇ ਕਾਰਨ ਉਹਨੂੰ ਮਹਾਵਤ ਦਾ ਜਿਹੜਾ ਕੁੰਡਾ ਹੈ ਆਪਣੇ ਸਿਰ ਵਿੱਚ ਉਹਦੀਆਂ ਸੱਟਾਂ ਸਹਾਰਨੀਆਂ ਪੈਂਦੀਆਂ ਨੇ। ਮੇਰੇ ਸਾਹਿਬ ਨੇ ਪਾਵਨ ਬਾਣੀ ਵੇ ਜਦੋਂ ਜ਼ਿਕਰ ਕੀਤਾ ਕਿ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਭਵਰਾ ਫੂਲ ਭੁਲੰਤਿਆ ਭਵਰਾ ਫੂਲ ਭਵੰਤਿਆ। ਕਹਿਣ ਲੱਗੇ ਥਾਂ ਥਾਂ ਤੇ ਫੁੱਲਾਂ ਤੇ ਭਟਕਣ ਵਾਲਾ ਭੌਰਾ ਜਿਹੜਾ ਹੈ ਉਹਦੀ ਇਹ ਆਦਤ ਬਣ ਚੁੱਕੀ ਹੈ, ਦੁੱਖ ਅਤ ਭਾਰੀ ਰਾਮ ਕਹਿੰਦੇ, ਪਰ ਇਹ ਭਟਕਣਾ ਅਖੀਰ ਨੂੰ ਬਹੁਤ ਵੱਡਾ ਦੁੱਖ ਤੇਰੀ ਜ਼ਿੰਦਗੀ ਦੇ ਵਿੱਚ ਪੈਦਾ ਕਰੇਗੀ। ਹੁਣ ਜਦੋਂ ਰੋਗਾਂ ਦੀ ਵੰਡ ਕੀਤੀ ਤੇ ਵੇਖੋ ਹਉਮੈ ਵਰਗਾ ਦੀਰਘ ਰੋਗ ਮਨੁੱਖ ਦੇ ਹਿੱਸੇ ਵਿੱਚ ਆਇਆ, ਤ੍ਰਿਸ਼ਨਾ ਵਰਗਾ ਰੋਗ ਇਹਦੇ ਹਿੱਸੇ ਵਿੱਚ ਆਇਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਆਮ ਕਰਕੇ ਕੋਈ ਰੋਗ ਲੱਗੇ ਤੇ ਬੰਦੇ ਨੂੰ ਮੌਤ ਚੇਤੇ ਆਉਂਦੀ, ਮੌਤ ਚੇਤੇ ਆਵੇ ਤੇ ਬੰਦਾ ਰੱਬ ਨੂੰ ਚੇਤੇ ਕਰਦਾ, ਪਰ ਜਿਹਦੇ ਅੰਦਰ ਤ੍ਰਿਸ਼ਨਾ ਦਾ ਰੋਗ ਪੈਦਾ ਹੋ ਜੇ ਕਹਿੰਦੇ ਉਹਨੂੰ ਤਾਂ ਰੱਬ ਵੀ ਭੁੱਲ ਜਾਂਦਾ, ਉਹਨੂੰ ਤਾਂ ਮੌਤ ਵੀ ਭੁੱਲ ਜਾਂਦੀ। ਹੁਣ ਹਉਮੈ ਵਰਗਾ ਰੋਗ ਵੀ ਮਨੁੱਖ ਦੇ ਹਿੱਸੇ ਵਿੱਚ ਆਇਆ, ਹਉਮੈ ਰੋਗ ਮਾਨਕ ਕੋ ਦੀਨਾ, ਕਾਮ ਰੋਗ ਮੈਗਲ ਵਸਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖੱਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋਗੀ ਦਾ ਅਰਥ ਹੈ ਜਿਹੜਾ ਜੁੜਿਆ ਹੋਇਆ ਪਰਮੇਸ਼ਰ ਨਾਲ। ਸਾਡਾ ਯੋਗ ਕੋਈ ਗੇਰੂਏ ਕੱਪੜੇ ਪਾਉਣ ਵਾਲਾ ਨਹੀਂ, ਸਾਡਾ ਯੋਗ ਕੋਈ ਆ ਜਿਹੜੇ ਕਈ ਤਰ੍ਹਾਂ ਦੇ ਆਸਣ ਕਰਾਏ ਜਾਂਦੇ ਨੇ ਉਹ ਨਹੀਂ। ਜੇ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਰਹਿਣ ਦੀ ਗੱਲ ਹੋਵੇ ਤੇ ਸਤਿਗੁਰਾਂ ਨੇ ਸਾਨੂੰ ਹੋਲੇ ਮਹੱਲੇ ਵਰਗਾ ਤਿਉਹਾਰ ਬਖਸ਼ਿਸ਼ ਕੀਤਾ, ਸ਼ਸਤਰ ਵਿਦਿਆ ਦਾ ਅਭਿਆਸ ਬਖਸ਼ਿਸ਼ ਕੀਤਾ ਹੈ, ਤੇ ਗੁਰੂ ਨੇ ਸਾਨੂੰ ਗਤਕੇ ਵਰਗਾ ਮਾਰਸ਼ਲ ਆਰਟ ਦਿੱਤਾ ਤਾਂ ਕਿ ਅਸੀਂ ਕੋਈ ਬਹਾਨਾ ਹੀ ਨਾ ਬਣਾ ਸਕੀਏ ਵੀ ਸਿੱਖ ਤਾਂ ਯੋਗਾ ਕਰਨ ਜਾਂਦੇ ਨੇ ਜੀ ਇਹ ਕਸਰਤ ਹੈ। ਸਾਹਿਬ ਕਹਿੰਦੇ ਜੇ ਕਸਰਤ ਹੀ ਕਰਨੀ ਹੈ ਤੇ ਗਤਕਾ ਖੇਡ ਖਾਲਸਾ ਹੀ ਖੇਡਾਂ ਨੇ, ਤੂੰ ਸਵੇਰੇ ਉੱਠ ਕੇ ਦੌੜ ਲਾ। ਹੋਲਾ ਮਹੱਲਾ ਇਸ ਗੱਲ ਦਾ ਪ੍ਰਤੀਕ ਸੀ ਕਿ ਗਰੀਬ ਨਵਾਜ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿੱਡਾ ਵੱਡਾ ਜਿਹੜਾ ਯੋਗਦਾਨ ਸੀ ਉਹ ਪਾਉਣਾ ਕੀਤਾ। ਹੁਣ ਗਰੀਬ ਨਵਾਜ ਨੇ ਜਿਹੜਾ ਸ਼ਬਦ ਜੋਗੀ ਵਰਤਿਆ, ਜੋਗੀ ਦਾ ਅਰਥ ਜਿਹੜਾ ਜੁੜਿਆ ਹੋਇਆ, ਭਾਵ ਬਾਕੀ ਤਾਂ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਦੋਸ਼ ਹੈ, ਕੋਈ ਨਾ ਕੋਈ ਰੋਗ ਜਿਹੜਾ ਸਾਨੂੰ ਦਿਖਾਈ ਦੇ ਰਿਹਾ। ਹੁਣ ਜਿਹੜੇ ਇਹ ਪੰਜ ਵਿਕਾਰ ਨੇ ਨਾ, ਇਹਨਾਂ ਨੂੰ ਥੋੜ੍ਹਾ ਜਿਹਾ ਵੀ ਜਦੋਂ ਇਹਦਾ ਵਿਗੜਿਆ ਹੋਇਆ ਰੂਪ ਮਨੁੱਖ ਦੀ ਜ਼ਿੰਦਗੀ ਵਿੱਚ ਆਵੇ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ। ਕਈ ਵਾਰ ਕਈ ਕਹਿੰਦੇ ਨੇ ਜੀ ਜੇ ਥੋੜ੍ਹਾ ਸਮਾਂ ਵਿਕਾਰ ਕਰ ਲਏ ਜਾਣ ਤਾਂ ਕੀ ਹੋਵੇਗਾ। ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦੇ ਕੇ ਸਮਝਾਇਆ, ਕਹਿਣ ਲੱਗੇ ਆ ਸਰੀਰ ਜਿਹਨੂੰ ਅਸੀਂ ਗਿੱਠਾਂ ਮਿਣ ਮਿਣ ਕੇ ਪਾਲਦੇ ਹਾਂ, ਦੁੱਧ ਮੱਖਣਾਂ ਦੇ ਨਾਲ ਘਿਓ ਖਾ ਕੇ ਆ ਸਰੀਰ ਪਾਲਿਆ ਜਾਂਦਾ, ਪਰ ਜੇ ਕਿਤੇ ਥੋੜ੍ਹੀ ਜਿਹੀ ਜ਼ਹਿਰ ਮਨੁੱਖ ਆਪਣੀ ਹੱਥ ਦੀ ਹਥੇਲੀ 'ਤੇ ਰੱਖ ਕੇ ਚੱਖ ਲਵੇ ਤਾਂ ਸੈਂਕੜੇ ਵਰ੍ਹਿਆਂ ਦੀ ਦੁੱਧ ਘਿਓ ਨਾਲ ਪਾਲੀ ਹੋਈ ਇਹ ਦੇਹੀ ਜਿਹੜੀ ਆ ਇਹਦਾ ਵਿਨਾਸ਼ ਹੋ ਜਾਂਦਾ। ਜਿਵੇਂ ਮੱਝਾਂ ਗਾਵਾਂ ਨੂੰ ਹਰਿਆ ਹਰਿਆ ਘਾਹ ਪਾ ਕੇ ਖੁਰਾਕ ਦੇ ਕੇ ਉਹਨਾਂ ਤੋਂ ਅਸੀਂ ਦੁੱਧ ਚੋਕ ਕੇ ਕਿਸੇ ਭਾਂਡੇ ਵਿੱਚ ਭਰ ਕੇ ਰੱਖਿਆ ਹੋਵੇ, ਇੱਕ ਨਿੱਕੀ ਜਿਹੀ ਕਾਂਜੀ ਦੀ ਬੂੰਦ ਪੈ ਜਾਵੇ ਅਤੇ ਉਸੇ ਵੇਲੇ ਫੁੱਟ ਜਾਂਦਾ, ਫਿਰ ਉਹ ਰੱਖਣ ਯੋਗ ਨਹੀਂ, ਵਰਤਣ ਯੋਗ ਨਹੀਂ। ਕਰੋੜਾਂ ਮਣ ਰੂੰ ਦੇ ਢੇਰ ਲੱਗੇ ਹੋਣ, ਇੱਕ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਸੈਂਕੜੇ ਸਾਲਾਂ ਦੇ ਗੁਣ, ਉਹਨਾਂ ਦੀ ਰਾਸ ਪੂੰਜੀ ਸਾਡੇ ਜੀਵਨ ਵਿੱਚ ਇਕੱਠੀ ਹੋਈ ਹੋਵੇ, ਪਰ ਥੋੜ੍ਹਾ ਜਿਹਾ ਵਿਕਾਰ ਮਨੁੱਖ ਦੀ ਜ਼ਿੰਦਗੀ ਵਿੱਚ ਆ ਜਾਵੇ ਅਤੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਰਾਸ ਪੂੰਜੀ ਖਤਮ ਹੋ ਜਾਂਦੀ ਹੈ। ਜਿਵੇਂ 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਹੋਵੇ, ਇੱਕ ਨਿੱਕੀ ਜਿਹੀ ਮੱਖੀ ਡਿੱਗ ਪਵੇ ਅਤੇ ਉਹ ਖਾਣ ਯੋਗ ਨਹੀਂ, ਲੇਸ ਮਾਤਰ ਵੀ ਵਿਕਾਰ ਜਿਹੜੇ ਨੇ ਸਾਡੀ ਜ਼ਿੰਦਗੀ ਨੂੰ ਬਰਬਾਦੀ ਵਾਲੇ ਪਾਸੇ ਲਿਜਾਣ ਦਾ ਕਾਰਨ ਬਣਦੇ ਨੇ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਬਿਖ ਤਨਕ ਹੀ ਖਾਤ ਮਰ ਜਾਤ ਤਾਤ ਗਾਤ ਮਰ ਜਾਤ ਪ੍ਰਤ ਪਾਲੀ ਬਰਖਾਨ ਕੀ ਮੈਖੀ ਦੁਹਾਏ ਦੂਧ ਰਾਖੀ ਹੈ ਭਾਂਜਨ ਪਰਤ ਕਾਂਜੀ ਕੀ ਬੂੰਦ ਬਾਦ ਨਾ ਰਖਾਨ ਕੀ ਜੈਸੇ ਕੋਟ ਭਾਰ ਤੂਲ ਤਨਕ ਚਿਨਕ ਜਰੇ ਹੋਤ ਪਸਮਾਤ ਛਿਨ ਮੈਂ ਅਖਰ ਖਾਨ ਕੀ ਤੈਸੇ ਪਰ ਧਨ ਪਰ ਤਨ ਦੁੱਖ ਨਾ ਵਿਕਾਰ ਕੀਏ ਹਰੈ ਨਿਧ ਸੋਕ੍ਰਿਤ ਸਹਿਜ ਹਰਖਾਨ ਕੀ। ਥੋੜ੍ਹਾ ਸਮਾਂ ਵੀ ਇਹ ਵਿਕਾਰ ਸਾਡੀ ਜ਼ਿੰਦਗੀ ਵਿੱਚ ਆ ਜਾਣ ਅਤੇ ਸ਼ੁੱਭ ਗੁਣਾਂ ਦੀ ਜਿਹੜੀ ਰਾਸ ਹੈ ਉਹ ਖਤਮ ਹੋ ਜਾਂਦੀ, ਔਰ ਜਦੋਂ ਅਸੀਂ ਗੁਰੂ ਨਾਲ ਜੁੜਾਂਗੇ ਤਾਂ ਗੁਰੂ ਕਿਰਪਾ ਕਰਦਾ ਕਿ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਫਿਰ ਸਾਡੀ ਜ਼ਿੰਦਗੀ ਆਨੰਦ ਭਇਆ ਮੇਰੀ ਮਾਏ ਵਾਲੀ ਅਵਸਥਾ ਦੀ ਧਾਰਨੀ ਬਣੇਗੀ। ਕਿਉਂਕਿ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਭਗਤ ਰਵਿਦਾਸ ਜੀ ਇਹਦਾ ਕਾਰਨ ਵੀ ਦੱਸ ਰਹੇ ਨੇ, ਇੱਕ ਫਿਕਰ ਵੀ ਕਰ ਰਹੇ ਨੇ ਮਨੁੱਖਤਾ ਦਾ, ਕਿਉਂਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤਿੱਤੈ ਲਿਓ ਉਬਾਰ। ਕਹਿੰਦੇ ਮਨੁੱਖ ਦੀ ਬੜੀ ਚਿੰਤਾ ਹੈ ਕਿ ਮਨੁੱਖ ਵਿੱਚ ਤਾਂ ਸਾਰੇ ਔਗਣ ਨੇ, ਮਨੁੱਖ ਵਿੱਚ ਤਾਂ ਸਾਰੇ ਦੋਸ਼ ਨੇ। ਕਾਰਨ ਦੱਸ ਰਹੇ ਨੇ ਰਹਾਓ ਦੇ ਬੰਦ ਵਿੱਚ ਅਤੇ ਆਰੰਭਕ ਪੰਕਤੀਆਂ ਦੇ ਵਿੱਚ ਉਹਨਾਂ ਨੇ ਨਿਰਣਾ ਕੀਤਾ ਹੈ। ਆਓ ਪਿਆਰ ਸਹਿਤ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ।
ਰਾਗ ਆਸਾ ਹੈ, 15 ਭਗਤਾਂ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਦੀ ਇਹ ਬਾਣੀ ਹੈ। ਸਤਿਗੁਰਾਂ ਨੇ ਸਿਰਲੇਖ ਬੜੇ ਸਤਿਕਾਰ ਸਹਿਤ ਅੰਕਿਤ ਕੀਤਾ, ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਭਾਵ ਜੀਓ ਸ਼ਬਦ ਵਰਤ ਕੇ ਬੜਾ ਸਤਿਕਾਰ ਦਿੱਤਾ ਕਿ ਪ੍ਰਭੂ ਭਗਤ ਭਗਤ ਰਵਿਦਾਸ ਜੀ ਦੀ ਇਹ ਬਾਣੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ, ਕਿਉਂਕਿ ਹਰ ਕਵੀ ਹਰ ਲਿਖਾਰੀ ਆਪਣੀ ਰਚਨਾ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਦੇ ਨੇ। ਪ੍ਰਭੂ ਭਗਤਾਂ ਸਤਿਗੁਰੂ ਸਾਹਿਬਾਨ ਦੇ ਇਸ਼ਟ ਅਕਾਲ ਪੁਰਖ ਨੇ, ਉਹ ਰੱਬੀ ਕਵੀ ਨੇ, ਰੱਬੀ ਸ਼ਾਇਰ ਨੇ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਪ੍ਰਭੂ ਪਿਆਰੇ ਜਿਨ੍ਹਾਂ ਨੇ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ, ਤੇ ਉਹਨਾਂ ਨੇ ਮੰਗਲ ਵੀ ਜਿਹੜਾ ਕੀਤਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ। ਵੇਖੋ ਭਗਤ ਕਬੀਰ ਸਾਹਿਬ ਨੇ ਇੱਕ ਵਿਚਾਰ ਦਿੱਤੀ ਭਗਤ ਰਵਿਦਾਸ ਜੀ ਦੀ ਕਿ ਭਗਤ ਰਵਿਦਾਸ ਜੀ ਬੜੇ ਸਖਤ ਨੇ ਵੀ ਜਿਹੜਾ ਰੱਬ ਦੀ ਪੂਜਾ ਛੱਡ ਕੇ ਕਿਸੇ ਹੋਰ ਦੀ ਪੂਜਾ ਕਰੇਗਾ ਉਹ ਦੋਜਕ ਵਿੱਚ ਜਾਵੇਗਾ। ਕਬੀਰ ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਭਗਤ ਕਬੀਰ ਜੀ ਕਹਿੰਦੇ ਭਗਤ ਰਵਿਦਾਸ ਜੀ ਸੱਚ ਕਹਿ ਰਹੇ ਨੇ ਕਿ ਜਿਹੜਾ ਹਰੀ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰੇਗਾ, ਭਾਵੇਂ ਉਹ ਬੁੱਤ ਹੋਣ, ਭਾਵੇਂ ਅਲਪ ਸ਼ਕਤੀਆਂ ਹੋਣ, ਭਾਵੇਂ ਕੋਈ ਮੜੀਆਂ ਮਸਾਣਾ ਹੋਣ, ਜਿਹੜਾ ਕਿਸੇ ਹੋਰ ਦੀ ਪੂਜਾ ਕਰੇਗਾ ਉਹ ਭਾਈ ਦੋਜਕ ਵਿੱਚ ਜਾਵੇਗਾ। ਦੋਜਕ ਕਹਿੰਦੇ ਨੇ ਨਰਕ ਨੂੰ। ਇਸ ਕਰਕੇ ਮੰਗਲ ਵੀ ਆਪਣੇ ਇਸ਼ਟ ਦਾ ਕੀਤਾ। ਇੱਕ ਉਹ ਓਅੰਕਾਰ ਪਰਮਾਤਮਾ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੇ ਰਾਹੀਂ ਹੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ।
ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।
ਭਗਤ ਰਵਿਦਾਸ ਜੀ ਗਿਣਤੀ ਕਰ ਰਹੇ ਨੇ, ਮ੍ਰਿਗ ਕਹੀਏ ਹਿਰਨ, ਮੀਨ ਕਹੀਏ ਮਛਲੀ, ਪਤੰਗ ਕਹੀਏ ਪਤੰਗਾ, ਕੁੰਚਰ ਜੋ ਹੈ ਉਹ ਹਾਥੀ, ਭ੍ਰਿੰਗ ਭੌਰਾ, ਭਾਵ ਉਹਨਾਂ ਨੇ ਗਿਣਤੀ ਕੀਤੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼, ਕਿ ਭਾਵੇਂ ਉਹ ਹਿਰਨ ਹੈ, ਮਛਲੀ ਹੈ, ਭੌਰਾ ਹੈ, ਪਤੰਗਾ ਹੈ, ਹਾਥੀ ਹੈ, ਇੱਕ ਇੱਕ ਦੋਖ ਉਹਨਾਂ ਅੰਦਰ, ਇੱਕ ਇੱਕ ਦੋਸ਼ ਹੈ ਉਹਨਾਂ ਦੇ ਅੰਦਰ, ਅਤੇ ਇਸ ਦੋਸ਼ ਦੇ ਕਾਰਨ ਉਹ ਵਿਨਾਸ਼ ਹੋ ਰਹੇ ਨੇ। ਭਾਵੇਂ ਉਹ ਹਿਰਨ ਹੈ, ਮਛਲੀ ਹੈ, ਭੌਰਾ ਹੈ, ਪਤੰਗਾ ਹੈ, ਹਾਥੀ ਹੈ, ਇੱਕ ਇੱਕ ਦੋਸ਼ ਦੇ ਕਾਰਨ ਉਹਨਾਂ ਦਾ ਵਿਨਾਸ਼ ਹੋ ਰਿਹਾ।
ਪੰਚ ਦੋਖ ਅਸਾਧ ਜਾਮ ਹੈ ਤਾਕੀ ਕੇਤਕ ਆਸ।
ਪਰ ਹੇ ਪ੍ਰਭੂ, ਆ ਜਿਹੜਾ ਮਨੁੱਖ ਹੈ ਨਾ, ਇਹਦੇ ਵਿੱਚ ਪੰਜੇ ਹੀ ਦੋਸ਼ ਨੇ। ਇਹਦੇ ਵਿੱਚ ਦ੍ਰਿਸ਼ਟੀ ਦਾ ਵੀ ਦੋਖ ਦਿਖਾਈ ਦੇ ਰਿਹਾ, ਕੰਨ ਰਸ ਵੀ ਹੈ, ਜੀਭਾ ਦਾ ਲੋਭ ਰਸ ਵੀ ਹੈ, ਸਪਰਸ਼ ਤੇ ਗੰਧ, ਇਹਦੇ ਵਿੱਚ ਪੰਜੇ ਹੀ ਜਿਹੜੇ ਐਬ ਨੇ, ਪੰਜੇ ਹੀ ਦੋਸ਼ ਨੇ ਦਿਖਾਈ ਦਿੰਦੇ ਨੇ। ਅਸਾਧਾਰਥ ਜਿਹੜੇ ਸਾਧੇ ਜਾਣ ਵਾਲੇ ਨਹੀਂ, ਤਾਂ ਕਿ ਕੇਤਕ ਆਸ, ਫਿਰ ਮਨੁੱਖ ਦੀ ਕਿੰਨੀ ਕੁ ਆਸ ਰੱਖੀ ਜਾ ਸਕਦੀ ਹੈ। ਭਾਵ ਜਿਹਦੇ ਵਿੱਚ ਪੰਜੇ ਹੀ ਇਹ ਦੋਸ਼ ਨੇ, ਇਹਦੀ ਕਿੰਨਾ ਕੁ ਚਿਰ ਤੱਕ ਆਸ ਰੱਖੀ ਜਾ ਸਕਦੀ ਵੀ ਇਹਦਾ ਬਚਾਅ ਹੋਵੇਗਾ। ਇਸ ਲਈ ਜਦੋਂ ਸੱਚੇ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਗੁਰੂ ਕਿਰਪਾ ਕਰਕੇ ਪੰਜੇ ਅਸਾਧ ਰੋਗ ਸਾਡੀ ਜ਼ਿੰਦਗੀ ਵਿੱਚੋਂ ਖਤਮ ਕਰ ਦਿੰਦੇ ਨੇ। ਜਦੋਂ ਵੈਦ ਹਰਦਾਸ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਂਹ ਪਕੜ ਕੇ ਕਿਹਾ ਪਿਤਾ ਕਾਲੂ ਜੀ ਨੂੰ ਕਿ ਪਿਤਾ ਜੀ, ਤੁਹਾਡੇ ਪੁੱਤਰ ਨੂੰ ਕੋਈ ਰੋਗ ਨਹੀਂ, ਇਹੋ ਜੀ ਤੰਦਰੁਸਤ ਨਬਜ਼ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਸੰਬੋਧਨ ਹੋ ਕੇ ਕਿਹਾ ਸੀ, ਕਹਿਣ ਲੱਗੇ ਭੋਲਿਆ, ਤੂੰ ਤਾਂ ਨਬਜ਼ ਵੇਖ ਕੇ, ਸਰੀਰ ਦਾ ਚਿਹਨ ਚੱਕਰ ਲੱਛਣ ਵੇਖ ਕੇ ਸਰੀਰਕ ਰੋਗਾਂ ਬਾਰੇ ਦੱਸ ਸਕਦਾ, ਪਰ ਤੈਨੂੰ ਕੀ ਪਤਾ ਅੰਦਰ ਰੋਗ ਕਿਹੜਾ? ਅਤੇ ਵੈਦ ਹਰਦਾਸ ਹੈਰਾਨ ਹੋਇਆ, ਕਹਿਣ ਲੱਗਾ ਵੀ ਅੰਦਰ ਦੇ ਰੋਗ ਵੀ ਹੁੰਦੇ ਨੇ। ਉੱਥੇ ਗਰੀਬ ਨਿਵਾਜ ਨੇ ਫਿਰ ਉਹਨਾਂ ਰੋਗਾਂ ਦਾ, ਉਹਨਾਂ ਦੁੱਖਾਂ ਦਾ ਜ਼ਿਕਰ ਕੀਤਾ, ਅਤੇ ਵੈਦ ਹਰਦਾਸ ਜਿਹੜਾ ਗੁਰੂ ਨਾਨਕ ਜੀ ਨੂੰ ਠੀਕ ਕਰਨ ਆਇਆ, ਖੁਦ ਆਪ ਠੀਕ ਹੋਣ ਲਈ ਬੇਨਤੀ ਕਰਨ ਲੱਗਾ, ਕਹਿਣ ਲੱਗਾ ਸ੍ਰੀ ਸਤਿਗੁਰ ਜੀ, ਇਹ ਕਰੁਣਾ ਕਰੀਏ, ਮਨ ਕੇ ਰੋਗ ਸਗਲ ਪਰ ਹਰੀਏ, ਸ੍ਰੀ ਗੁਰ ਕਹਿਓ ਕਰੋ ਸਤ ਸੰਗਾ, ਦਿਨ ਥੋਰਨ ਮੈਂ ਹੋਵੈ ਭੰਗਾ। ਗਰੀਬ ਨਿਵਾਜ ਕਹਿਣ ਲੱਗੇ ਸਤਸੰਗ ਕਰਿਆ ਕਰ, ਸਤਸੰਗ ਦਵਾਖਾਨਾ ਹੈ, ਗੁਰੂ ਵੈਦ ਹੈ, ਅਤੇ ਗੁਰੂ ਕੀ ਬਾਣੀ, ਪਰਮੇਸ਼ਰ ਦਾ ਨਾਮ, ਇਹ ਔਸ਼ਧੀ ਹੈ। ਜਦੋਂ ਇਹ ਤਿੰਨੇ ਨੁਕਤੇ ਇੱਕ ਜਗ੍ਹਾ 'ਤੇ, ਜਿਵੇਂ ਡਾਕਟਰ ਵੀ ਹੋਵੇ, ਦਵਾਖਾਨਾ ਵੀ ਹੋਵੇ ਅਤੇ ਦਵਾਈ ਵੀ ਹੋਵੇ, ਅਤੇ ਫਿਰ ਹੀ ਰੋਗ ਦੂਰ ਹੋਣਗੇ ਨਾ। ਸਤਸੰਗ, ਦਵਾਖਾਨਾ, ਗੁਰੂ ਵੈਦ ਅਤੇ ਨਾਮ ਬਾਣੀ ਔਸ਼ਧੀ, ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਅਤੇ ਫਿਰ ਥੋੜ੍ਹੇ ਦਿਨਾਂ ਦੇ ਵਿੱਚ ਹੀ ਇਹ ਜਿਹੜੇ ਦੋਸ਼ ਨੇ, ਐਬ ਨੇ, ਰੋਗ ਨੇ, ਇਹ ਖਤਮ ਹੋ ਜਾਂਦੇ ਨੇ। ਜਦੋਂ ਅਰਦਾਸ ਕਰਨੀ ਆ ਜਾਵੇ, अवर पंच हम एक जना क्यों राखों घर वार मना मारै लूटै नीत नीत किस आगे करी पुकार जना। जदों बेनती करिए राख पिता प्रभ मेरे मोहे निर्गुण सब गुण तेरे पंच बिखादी एक गरीबा राखो राखण हारे खेद करें अर बहुत संतावें आयो शरण तुहारे कर कर हार्यो अनक बो भांति छोड़ै कतहू नाही एक बात सुन ताकी ओटा साध संग मिट जाई कर कृपा संत मिले मोहे तिन ते धीरज पाया संति मंत दियो मोहे निरपो गुर का शब्द कमाया जीत ले ओए महा बिखादी सहज सुहेली बाणी कहो नानक मन भया परगासा पाया पर निर्वाणी। कहिंदे मेरे मालक ने कृपा करके इन्ना बल दे दिता कि पंजे दोष मैं इन्हां नूं जित लिया ए ऐब मेरे वस विच आ गए।
माधो अविद्या हित कीना
हे प्रभु असी अज्ञानता नाल प्रेम करदे हां साडी इह हालत है कि असी तेरी पूजा छड के मड़ियां दी पूजा करन लई तुर पैने हां दुबधा विच पै जाने हां नाम सिधान दी जगह असी श्राद्धां वल वरतां वल तुर पैने हां साडी इह हालत बन चुकी है कि असी चंगियाईयां नूं छड के बुरियाईयां वाले पासे तुरदे हां पर जदों इह समझ आ जावे फिर कहांगे दुबधा ना पड़ो हर बिन होर ना पूजो किस मड़ै मशान ना जाई गोर मड़ी मट भूल न मानै भरम भेख ते रहे न्यारा सो खालसा सतगुरु हमारा। आज साडी जिंदगी विच भरम भी ने ते भेख भी ने पर सतगुरु कहिंदे इह तों निराला रहना है इस करके असी अविद्या नाल प्यार कर लग पे माधो अविद्या हित कीन ते जदों अज्ञानता नाल अविद्या नाल प्यार करन लग पे ते होया की
बबेक दीप मलीना
साडा जिहड़ा ज्ञान वाला दीपक सी ना ओ हुण मलीन हो गया जिवें सूरज दे दुआले बदल आ जाण ते बिलकुल इसे तरह ज्ञान रूपी दीपक दे दुआले अज्ञानता दे बदल धुंधलापन आ गया जिहदे कारण सानू कुछ सुझ नहीं रहा। मालक जी ये दीवा बुझिया कोई नहीं अज भी साडी जिंदगी विच्चों वहम भरम करम कांड खत्म हो जाण ते साडी जिंदगी दा ए सूरज साडी जिंदगी दा ज्ञान रूपी दीपक अज भी चमका मारन लग पवेगा। देखो भाई ज्ञान की आई आंधी सबै उडानी भरम की टाटी रह न माया बांधी दुचित्ते की दोय थून गरानी मोह बलेंडा टूटा तिशना शान परी तर उपर दुरमत भांडा फूटा आंधी पाशे जो जल बरखै ते तेरा जन भीना कहो कबीर मन भया परगासा उदय भान जब चीना। कहिंदे फिर तां सचमुच ज्ञान दा सूरज ज्ञान दा दीपक अंदर चमकेगा पर हुण ज्ञान दा विवेक रूपी दीपक जिन्ने निरना करना सी विवेक दा अर्थ ही यह है बिब दा अर्थ हुंदा दो बिब प्लस एक दोवां विच्चों एक नूं चुनना गुणा अवगुणा विच्चों अवगुण त्याग के गुण चुनने अमृत बिख करतार उपाए संसार बिरख को दोए फल लाए जहर छड के अमृत नूं चुनना इस तरह की सांझ बनाउणी कि साडी जिंदगी दे विच सार अपसर बुरा भला इहदा निरना आ जावे पर विवेक दीप मलीन होया पिया इस करके असी अज्ञानता दे कारण ठेडे खा रहे हां। ये पावन गुर पंक्तियां माधो अविद्या हित कीन विवेक दीप मलीन रहाओ वालियां हन।
जगत जोन अचेत संभव पुन पाप सोच
भगत रविदास जी कह रहे ने भाई त्रिगद जोन अचेत आ जिहड़ियां टेढ़ियां वींगियां जिहड़ियां कीड़े मकौड़े वालियां पशु पंछियां वालियां जूनां ने ना ये अचेत पुणे विच ने संभव ये संभव है कि उन्हां कोल पाप पुन दी विचार नहीं उन्हां दे कोल मानो सोच नहीं वो असोच ने विचार तो अधीन ने पशुआ मनुखा देही अंतर अंतर यह है शब्द सुरत ते विवेक अविवेक है मनुख कोल शब्द सुरत ते विवेक है पर जेड़े बाकी जूना ने उन्हां कोल ਸ਼ਬਦ ਨਹੀਂ ਸੁਰਤ ਨਹੀਂ, ਉਹ ਵਿਵੇਕ ਤੋਂ ਹੀਣੇ ਨੇ। ਜਦੋਂ ਮਨੁੱਖ ਵਿਵੇਕ ਤੋਂ ਹੀਣਾ ਹੋ ਜਾਂਦਾ, ਗਿਆਨ ਤੋਂ ਹੀਣਾ ਹੋ ਜਾਂਦਾ, ਤੇ ਸਾਹਿਬ ਕਹਿੰਦੇ ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਇਹ ਪਸ਼ੂਆਂ ਨਾਲੋਂ ਵੀ ਮਾੜਾ, ਪੰਛੀਆਂ ਨਾਲੋਂ ਵੀ ਮਾੜਾ, ਤ੍ਰਿਗਦ ਵਿੰਗੀਆਂ ਟੇਢੀਆਂ ਰਿੰਗਣ ਵਾਲੀਆਂ ਜੂਨਾਂ ਨਾਲੋਂ ਵੀ ਮਾੜਾ। ਭਗਤ ਰਵਿਦਾਸ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਤ੍ਰਿਗਦ ਜੋਨ ਅਚੇਤ, ਸੰਭਵ ਪੁੰਨ ਪਾਪ ਅਸੋਚ। ਇਹ ਸੰਭਵ ਹੈ ਕਿ ਜਿਹੜੀਆਂ ਟੇਢੀਆਂ ਤ੍ਰਿਗਦ ਜੋਨਾਂ ਨੇ ਉਹ ਅਚੇਤ ਨੇ, ਸੰਭਵ ਹੈ ਵੀ ਉਹਨਾਂ ਕੋਲ ਪਾਪ ਜਾਂ ਪੁੰਨ ਦੀ ਵਿਚਾਰ ਨਹੀਂ ਹੈ।
ਮਨੁੱਖਾ ਅਵਤਾਰ ਦੁਲੱਭ, ਤੇਹੀ ਸੰਗਤ ਪੋਚ।
ਪਰ ਮਨੁੱਖਾ ਜਨਮ ਤੇ ਬੜਾ ਦੁਰਲੱਭ ਹੈ, ਇਹਦੀ ਸੰਗਤ ਨੀਵੀਂ ਹੋਵੇ, ਇਹ ਸ਼ਰਾਬੀ ਹੋਵੇ, ਇਹ ਵਿਕਾਰੀ ਹੋਵੇ, ਇਹ ਜੁਆਰੀ ਹੋਵੇ। ਇੱਕ ਫਿਕਰ ਕਰਨਾ ਬਣਦਾ, ਕਬੀਰਾ ਏਕ ਚੰਬੋ ਦੇਖਿਆ, ਹੀਰਾ ਹਾਟ ਬਿਕਾਏ, ਬਨਜਨ ਹਾਰੇ ਬਾਹਰਾ, ਕੌਡੀ ਬਦਲੈ ਜਾਏ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕਹਿੰਦੇ ਵਿਚਾਰ ਕਰਨੀ ਬਣਦੀ ਕਿ ਮਨੁੱਖ ਕਿੱਧਰ ਤੁਰ ਪਿਆ। ਇਹ ਫਿਕਰ ਕਰਨਾ ਬਣਦਾ ਵੀ ਮਨੁੱਖ ਜਨਮ ਬੜਾ ਦੁਰਲੱਭ ਹੈ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕੈ, ਰਾਜੇ ਇੰਦਰ ਸੰਸਰ ਗਿਰੇ ਆਸਨ, ਬਿਨ ਹਰ ਭਗਤ ਕਹੋ ਕੇ ਲਿਖੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਬੀਸਰ ਜਾਹੀ। ਕਹਿਣ ਲੱਗੇ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਈ, ਇੰਦਰੀ ਸੁਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਸਾਡੀਆਂ ਇੰਦਰੀਆਂ ਬਲਵਾਨ ਹੁੰਦੀਆਂ ਗਈਆਂ ਤੇ ਵਿਵੇਕ ਬੁੱਧ ਕਮਜ਼ੋਰ ਹੁੰਦੀ ਗਈ, ਅਸੀਂ ਪਰਮਾਰਥ ਵਾਲੇ ਰਸਤੇ ਤੇ ਤੁਰੇ ਹੀ ਨਹੀਂ। ਇਸ ਕਰਕੇ ਮਾਲਕ ਜੀ ਕਿਰਪਾ ਕਰੋ, ਮਨੁੱਖਾ ਜੀਵਨ ਇੰਨਾ ਨੀਵਾਂ ਚੱਲਿਆ ਜਾਵੇ ਤੇ ਇਹ ਫਿਕਰ ਕਰਨਾ ਬਣਦਾ, ਕਿਉਂਕਿ ਇਹਦੇ ਕੋਲ ਤੇ ਵਿਚਾਰ ਹੈ, ਇਹਨੂੰ ਪਤਾ ਹੈ ਕੀ ਚੰਗਾ ਹੈ, ਕੀ ਮਾੜਾ ਹੈ, ਕੀ ਬੁਰਾ ਹੈ, ਕੀ ਭਲਾ ਹੈ।
ਜੀ ਜੰਤ ਜਹਾਂ ਜਹਾਂ ਲੱਗ, ਕਰਮ ਕੇ ਬਸ ਜਾਏ।
ਇਹ ਜੀਵ ਜੰਤੂ ਜਿਹੋ ਜਿਹੋ ਜੇ ਕਰਮ ਕਰਦੇ ਨੇ, ਫਿਰ ਉਸੇ ਮੁਤਾਬਕ ਹੀ ਵੱਖ ਵੱਖ ਜੂਨਾਂ ਦੇ ਵਿੱਚ ਇਹ ਭਟਕ ਰਹੇ ਹਨ, ਭਾਵ ਮਨੁੱਖ ਦੀ ਬਿਰਤੀ ਦੇ ਮੁਤਾਬਕ ਹੀ। ਇਸ ਜਨਮ ਵਿੱਚ ਵੀ ਕਈ ਪਸ਼ੂ ਬਿਰਤੀਆਂ ਇਹਦੇ ਅੰਦਰ ਉਜਾਗਰ ਹੁੰਦੀਆਂ ਨੇ, ਤੇ ਇਸ ਤੋਂ ਬਾਅਦ ਵੀ ਵੱਖ ਵੱਖ ਜੂਨਾਂ ਦੇ ਵਿੱਚ ਇਹ ਆਪਣੇ ਕਰਮਾਂ ਕਰਕੇ ਭਟਕਦਾ ਹੈ।
ਕਾਲ ਫਾਸ ਵੱਧ ਲਾਗੇ, ਕਛ ਨਾ ਚਲੈ ਉਪਾਏ।
ਇਹਦੇ ਜੀਵਨ ਵਿੱਚ ਜਿਹੜੀ ਕਾਲ ਦੀ ਫਾਈ ਹੈ ਉਹ ਬੜੀ ਅਬੱਧ ਹੈ, ਭਾਵ ਜਿਹੜੀ ਟੁੱਟਦੀ ਨਹੀਂ, ਜਿਹਦਾ ਵੱਧ ਨਹੀਂ ਹੁੰਦਾ, ਭਾਵ ਜਿਹਨੂੰ ਕੱਟਿਆ ਨਹੀਂ ਜਾਂਦਾ। ਕਛ ਨਾ ਚੱਲੈ ਉਪਾਏ, ਭਾਵ ਇਹ ਲੱਖਾਂ ਯਤਨ ਕਰਦਾ ਆਪਣੀ ਸਿਆਣ ਮੁਤਾਬਕ, ਪਰ ਉਹ ਕਾਲ ਦੀ ਫਾਈ ਕੱਟੀ ਨਹੀਂ ਜਾਂਦੀ। ਸਾਹਿਬ ਕਹਿੰਦੇ ਬੜਾ ਸੌਖਾ ਤਰੀਕਾ, ਕਈ ਕਹਿੰਦੇ ਨਹੀਂ ਸਿੱਖ ਧਰਮ ਬੜਾ ਔਖਾ, ਨਹੀਂ ਇਹ ਬੜਾ ਸੌਖਾ ਜੇ। ਸਾਹਿਬ ਕਹਿੰਦੇ ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ। ਸਗੋਂ ਦੂਜੇ ਧਰਮ ਔਖੇ ਨੇ ਵੀ ਆਹ ਕਰੋ ਆਹ ਕਰੋ, ਸਿੱਖ ਧਰਮ ਤੇ ਕਹਿੰਦਾ ਇੱਕ ਅਕਾਲ ਪੁਰਖ ਦੀ ਪੂਜਾ ਕਰੋ। ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ। ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਓ ਨਾਹੀ ਕਾਮਾ। ਕਹਿੰਦੇ ਮੈਂ ਤਾਂ ਇਹ ਫਾਈ ਕੱਟ ਦਿੱਤੀ ਹੈ, ਭਾਵ ਮੇਰੀ ਜ਼ਿੰਦਗੀ ਵਿੱਚੋਂ ਇਹ ਫਾਈ ਮੁੱਕ ਗਈ ਹੈ।
ਰਵਿਦਾਸ ਦਾਸ ਉਦਾਸ, ਤਜ ਭ੍ਰਮ ਤਪਣ ਤਪ ਗੁਰ ਗਿਆਨ।
ਇਸ ਕਰਕੇ ਹੇ ਪ੍ਰਭੂ ਰਵਿਦਾਸ ਜੀ ਤੇਰੇ ਦਾਸ ਨੇ, ਤੂੰ ਕਿਰਪਾ ਕਰ ਇਹਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਉਪਰਾਮ ਕਰ, ਭਾਵ ਸਾਡੀ ਗੱਲ ਕਰਕੇ ਆਪਣੇ ਤੇ ਟਕਾ ਰਹੇ ਨੇ ਕਿ ਆਹ ਜਿਹੜੇ ਦੋਸ਼ ਨੇ ਆਪਣੇ ਭਗਤ ਤੇ, ਕਿਰਪਾ ਕਰ ਇਹਨਾਂ ਦੋਸ਼ਾਂ ਤੋਂ ਆਪਣੇ ਭਗਤ ਨੂੰ ਬਚਾ। ਉਦਾਸ ਦਾ ਅਰਥ ਹੈ ਵਿਰਕਤ ਕਰ ਦੇ, ਇਹਨਾਂ ਦੋਸ਼ਾਂ ਤੋਂ ਬਚਾ ਲੈ ਕਿਰਪਾ ਕਰਕੇ, ਕਿਉਂਕਿ ਸਾਡੇ ਸੰਸਾਰੀ ਜੀਵਾਂ ਦੀ ਅਰਦਾਸ ਤੇ ਪ੍ਰਭੂ ਪਿਆਰੇ ਟਕਾ ਕੇ ਆਪਣੇ ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਗਤ ਰਵਿਦਾਸ ਜੀ ਕਹਿ ਰਹੇ ਨੇ ਇਹਨਾਂ ਦੋਸ਼ਾਂ ਤੋਂ ਵਿਰਕਤ ਹੋ ਕੇ, ਉਦਾਸ ਹੋ ਕੇ, ਉੱਪਰ ਹੋ ਕੇ ਕੀ ਕਰ? ਕਹਿੰਦੇ ਤਜ ਭਰਮ ਆਪਣੀ ਜ਼ਿੰਦਗੀ ਵਿੱਚੋਂ ਇਹ ਭਟਕਣਾ ਤਿਆਗ ਦੇ। ਤਪਨ ਤਪ ਗੁਰ ਗਿਆਨ, ਕਹਿੰਦੇ ਗੁਰੂ ਦਾ ਗਿਆਨ ਆਪਣੀ ਜ਼ਿੰਦਗੀ ਵਿੱਚ ਲੈ, ਇਹ ਤਪਾਂ ਸਿਰ ਤਪ ਸਾਰ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਜਦੋਂ ਗੁਰੂ ਦਾ ਗਿਆਨ ਤੈਨੂੰ ਸੋਝੀ ਆਵੇਗੀ, ਇਹਦੇ ਵਰਗਾ ਤਪ ਹੀ ਕੋਈ ਨਹੀਂ। ਤੂੰ ਪੁੱਠੇ ਲਟਕ ਕੇ ਧੂਣੀਆਂ ਧੋਣ ਵਾਲਾ ਤਪ ਨਹੀਂ ਕਰਨਾ, ਬਲਕਿ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਇਹਦੇ ਵਰਗਾ ਹੋਰ ਤਪ ਹੀ ਕੋਈ ਨਹੀਂ।
ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ।
ਇਹ ਆਪਣੇ ਭਗਤਾਂ ਦੇ ਡਰ ਨੂੰ ਖਤਮ ਕਰਨ ਵਾਲੇ ਪਰਮ ਆਨੰਦ ਸਰੂਪ ਪਰਮੇਸ਼ਰ ਜੀਓ, ਨਿਦਾਨ ਦਾ ਅਰਥ ਹੈ ਊੜਕ, ਇੱਕ ਧੱਦੇ ਨਾਲ ਨਿਦਾਨ ਉਹ ਖਜ਼ਾਨਾ ਹੈ। ਇੱਥੇ ਨਿਦਾਨ ਦਾ ਅਰਥ ਹੈ ਅੰਤ, ਊੜਕ ਆਖਰ, ਅਫਟਰਾਲ ਭਾਵ ਸਭ ਤੋਂ ਪਿੱਛੋਂ ਆਖਰ ਨਿਚੋੜ ਇਹੀ ਹੈ ਕਿ ਮਾਲਕ ਕਿਰਪਾ ਕਰ, ਤੂੰ ਆਪਣੇ ਇਸ ਭਗਤ ਦੇ ਉੱਪਰ ਜਾਂ ਸੰਸਾਰੀ ਜੀਵਾਂ ਦੇ ਉੱਪਰ ਜਿਹੜੇ ਤੇਰੇ ਦਾਸ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਪਰਮ ਆਨੰਦ ਪੈਦਾ ਕਰ, ਇਹਨਾਂ ਨੂੰ ਇਹਨਾਂ ਦੋਸ਼ਾਂ ਤੋਂ ਵਿਸ਼ੇ ਵਿਕਾਰਾਂ ਤੋਂ ਬਚਾ। ਅਤੇ ਸੱਚਮੁੱਚ ਜਦੋਂ ਆਪਾਂ ਕਹਾਂਗੇ ਕਿ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਵਾਰੇ ਅਪਦਾ ਭਈ ਬਤੀਤ, ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬੈਰਾਈ, ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ, ਜਾਣ ਤੇ ਉੱਪਰ ਕੋ ਨਾਹੀਂ। ਜਦੋਂ ਉਹਦੀ ਸ਼ਰਨ ਵਿੱਚ ਪਵਾਂਗੇ ਜਿਹਦੇ ਉੱਪਰ ਹੋਰ ਕੋਈ ਨਹੀਂ, ਜਿਹੜਾ ਸਭ ਤੋਂ ਵੱਡਾ ਹੈ, ਤੇ ਉਹ ਜ਼ਰੂਰ ਸਾਡੀ ਜ਼ਿੰਦਗੀ ਨੂੰ ਆਨੰਦ ਸਰੂਪ ਬਣਾਵੇਗਾ। ਤੇ ਆਨੰਦ ਸਰੂਪ ਤਾਂ ਹੀ ਬਣਾਂਗੇ ਜਦੋਂ ਪੰਚ ਦੂਤ ਤੁਧ ਵਸ ਕੀਤੇ ਇਹ ਅਵਸਥਾ ਸਾਡੀ ਬਣ ਜਾਵੇਗੀ। ਕਾਲ ਕੰਟਕ ਮਾਰਿਆ ਫਿਰ ਸਾਡੇ ਹਿਰਦੇ ਵਿੱਚੋਂ ਆਵੇਗਾ ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਉਸ ਪਰਮ ਆਨੰਦ ਸਰੂਪ ਪਰਮੇਸ਼ਰ ਨੂੰ ਬੇਨਤੀ ਕੀਤੀ ਭਗਤ ਰਵਿਦਾਸ ਜੀ ਨੇ ਕਿ ਓੜਕ ਅੰਤ ਨੂੰ ਕਿਰਪਾ ਕਰ ਮਾਲਕ, ਇਹਨਾਂ ਜੀਵਾਂ ਨੂੰ ਵਿਸ਼ੇ ਵਿਕਾਰਾਂ ਤੋਂ ਦੋਸ਼ਾਂ ਤੋਂ ਬਚਾ ਕੇ ਆਪਣੀ ਚਰਨ ਸ਼ਰਨ ਵਿੱਚ ਰੱਖ ਕੇ ਇਹਨਾਂ ਨੂੰ ਆਪਣਾ ਪਰਮ ਆਨੰਦ ਵਾਲਾ ਸਰੂਪ ਬਖਸ਼ਿਸ਼ ਕਰ, ਤਾਂ ਕਿ ਇਹ ਜੀਵ ਬਚ ਸਕਣ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੀਆਂ ਪੰਕਤੀਆਂ, ਅਖੀਰਲੀਆਂ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰਕੇ ਆਪਾਂ ਇਸ ਸ਼ਬਦ ਦੀ ਸੰਪੂਰਨਤਾ ਕਰੀਏ ਜੀ।
ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਣ ਤਪ ਗੁਰ ਗਿਆਨ, ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।